ਤੇ ਸੰਤ ਤੇਰੇ ਹਨ ਤੂੰ ਸੰਤਾਂ ਦਾ ਸੰਤ ਰਾਮ ਮੈਂ ਧੀਰ ਕਛ ਨਾਹੀਂ ਏਕ ਜਾਣ ਕਹੀ ਮੈਂ ਲਾਸ ਰੋਰੀ ਹਾਂ
ਤੇਰੇ ਸੇਵਕ ਕਾ ਭਾਉ ਕਿਛ ਨਾਹੀਂ
ਹੇ ਪਰਮੇਸ਼ਰ ਤੇਰੇ ਸੇਵਕਾਂ ਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ ਸੱਤ ਪ੍ਰਕਾਰ ਦਾ ਭੈ ਭਾਵੇਂ ਮੰਨਿਆ ਹੈ ਲੋਕਾਂ ਨੇ ਗ੍ਰੰਥਾਂ ਕਾਰਨ ਜਿਹਾ ਭੈ ਪ੍ਰਲੋਕ ਪੈ ਜਾਂਦੇ ਬਿਨਾਂ ਜਾਤ ਅਨਰਚਿਆ ਗੁਪਤ ਪਾਇਆ ਸਮਾਤਰ ਭੈ ਸਾਤ ਇਹ ਸੱਤੇ ਪ੍ਰਕਾਰ ਦਾ ਕੋਈ ਵੀ ਭੈ ਨਹੀਂ ਲੱਗਦਾ ਪਿਆਰਿਆਂ
ਨੂੰ
ਹੋਰ ਤਾਂ ਕੀ ਹੋਣਾ ਸੀ ਜਮਦੂਤ ਵੀ ਨੇੜੇ ਨਹੀਂ ਆ ਸਕਦਾ ਸੋ ਗੁਰੂ ਕੇ ਚਾਰੋ ਜਨਨ ਜਾਤ ਨੇ ਰਾਮ ਸਿੰਘ ਨੂੰ ਭੇਜ ਕੇ ਸ਼ਾਹੂਕਾਰ ਦੇ ਕਲਿਆਣ ਕਰਵਾ ਦਿੱਤੀ ਸੀ ਨਹੀਂ ਸੀ ਜਮਦੂਤ ਨੇੜੇ ਆ ਸਕਿਆ ਤੇ ਭਾਈ ਸੰਗਤ ਜੀ ਨੇ ਅੱਗੇ ਗੁਰੂ ਨਾਨਕ ਦੇਵ ਦਾ ਹੁਕਮ ਮੰਨ ਕੇ ਬੈਠ ਗਿਆ ਸੀ ਅਟਲ ਬਕਾਲੇ ਨਹੀਂ ਸੀ ਰੋਮ ਸਾਰ ਸਕੀ ਜਮਦੂਤ ਨੇੜੇ ਨਹੀਂ ਸੀ ਆ ਸਕਿਆ ਨੀਲੇ ਨੂੰ ਅੱਡੀ ਲਾ ਕਰਕੇ ਭੱਠੇ ਤੇ ਚੜਾ ਕੇ ਭਗਤ ਸਾਹਿਬ ਬਣਾ ਦਿੱਤਾ ਫੇਕ ਨਹੀਂ ਸੀ ਗੁਰੂ ਕੇ ਪਿਆਰੋ ਕਾਲ ਅੱਗ ਲਾ ਸਕੇ ਐਸਾ ਸਤਿਗੁਰੂ ਪਰਮੇਸ਼ਰ ਦੀ ਜਿਨ੍ਹਾਂ ਤੇ ਕਿਰਪਾ ਹੋਵੇ ਜਮਦੂਤ ਨੇੜੇ ਨਹੀਂ ਆ ਸਕਦਾ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾਉਣਾ ਤੂੰ ਮੈਂ ਛੁੱਟੇ ਮਿਰਚ ਨਾ ਜਾਇਓ ਦੂਤ ਧਰਮ ਰਾਜ ਵੀ ਹੱਥ ਜੋੜ ਕੇ ਬੇਨਤੀਆਂ ਕਰਦਾ ਜਦ ਕਾਲ ਮਿਲਿਆ ਦੇ ਭੇਡ ਸੇਵ ਸਮਿਤ ਹੋਈ
ਰਹਾ
ਰਹਾ ਵਿਸਰਾਮ ਦੇ ਕੇ ਫਰਮਾਉਂਦੇ ਹਨ ਸਤਿਗੁਰੂ
ਜੋ ਤੇਰਾ ਰੰਗ ਰਾਤੇ ਸਵਾਮੀ
ਹੇ ਸਵਾਮੀ ਮਾਲਕ ਜੋ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਗਏ ਹਨ
ਜਨਮ ਮਰਨ ਦੁੱਖ ਨਾਸਾ
ਜਿਨ੍ਹਾਂ ਦਾ ਜੰਮਣ ਤੇ ਮਰਨ ਦਾ ਜਿੰਨਾ ਦੁੱਖ ਉਹ ਵੀ ਨਾਸਾ ਚਲਿਆ ਗਿਆ ਤੇ ਜੰਮਣ ਤੇ ਮਰਨ ਦਾ ਤੇ ਜੰਮਣ ਤੋਂ ਲੈ ਕੇ ਮਰਨ ਤੱਕ ਜਿੰਨਾ ਦੁੱਖ ਹੈ ਸਾਰਾ ਨਾਸਾ ਭਾਵ ਹੋ ਗਿਆ ਪਰਮੇਸ਼ਰ ਤੇਰੀ ਬਖਸ਼ ਨੂੰ ਕੋਈ ਖੋ ਨਹੀਂ ਸਕਦਾ ਮੇਟ ਨਹੀਂ ਸਕਦਾ ਜਿੰਨਾ ਤੇ ਦਇਆ ਕਰਦੇ
ਨੇ
ਇਹ ਸਤਿਗੁਰ ਦਾ ਦਿਲਾਸਾ ਭਰੋਸਾ ਹੈ ਪਿਆਰੇ ਨੇ ਮਨ ਵਿੱਚ ਇਹ ਦਿਲਾਸਾ ਧੀਰਜ ਦਿੱਤੀ ਹੈ ਸਤਿਗੁਰ ਜੀ ਨੇ ਨੌਵੇਂ ਪਾਤਸ਼ਾਹ ਨੂੰ ਅੱਠਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਦੇ ਦਿੱਤੀ ਹੈ ਦਿੱਲੀ ਤੋਂ ਸੰਕਲਪ ਨਾਲ ਹੀ ਗੁਰੂ ਕੇ ਪਿਆਰੇ ਬਾਈ ਦੇ ਧਾਰੀ ਪਖੰਡੀ ਜ਼ੋਰ ਲਾ ਕੇ ਥੱਕ ਗਏ ਅਖੀਰ ਸੋ ਉਹਨਾਂ ਦੀ ਬੁਰੀ ਹਾਲਤ ਹੋਈ ਕੈਸੀ ਹਾਲਤ ਨਾਲ ਉਹਨਾਂ ਦਾ ਮਰਨਾ ਹੋਇਆ ਭਾਵੇਂ ਆਪਣੀ ਗੁਰਿਆਈ ਨੂੰ ਪ੍ਰਗਟ ਕਰਨ ਵਾਸਤੇ ਲੋਕਾਂ ਨੇ ਗੋਲੀਆਂ ਵੀ ਚਲਾਈਆਂ ਧੰਨ ਸੱਚੇ ਪਾਤਸ਼ਾਹ ਦੀ ਧੀਰਜ ਭਲੋ ਧੀਰ ਮਲ ਭਲੋ ਰੇ ਭਲੋ ਧੀਰ ਮਲ ਭਲੋ ਰੇ ਕਹਿ ਕਰਕੇ ਸਤਿਗੁਰੂ ਗਰੀਬ ਨੂੰ ਅੱਜ ਨੇ ਸਤਕਾਰਿਆ ਹੀ ਹੈ ਜੋ ਪੰਜਵੇਂ ਸ਼ੁਰੂ ਬਚਨ ਕਹੇ ਸੀ ਉਹਨਾਂ ਨੂੰ ਪ੍ਰਗਟ ਕਰਕੇ ਵਿਖਾ ਦਿੱਤਾ ਨਾ ਤੋਂ ਮੇਰਾ ਦੁਸ਼ਮਣ ਰਹਿਆ ਨਾਮ ਕਿਸੇ ਬਹਿ ਰਾਈ ਇਹਨਾਂ ਪੂਰਨਿਆਂ ਤੇ ਚੱਲੇ ਮੱਖਣ ਚਾਲ ਬਾਣੀ ਵਰਗਿਆਂ ਨੇ ਭਾਵੇਂ ਗੁਰੂ ਕੇ ਗੁਰ ਸਿੱਖਾਂ ਨੇ ਜਿਹੜਾ ਡੇਰਾ ਲੁੱਟ ਕੇ ਗਿਆ ਲਗਿਆ ਸੀ ਧੀਰ ਮਲ ਉਹਨੂੰ ਖੋਹ ਕੇ ਵਾਪਸ ਲਿਆਂਦਾ ਸਤਿਗੁਰੂ ਨੇ ਫਿਰ ਵਾਪਸ ਕਰਵਾ ਦਿੱਤਾ ਐਸੀ ਨਿਮਰਤਾ ਹੈ ਸਤਿਗੁਰ ਕਾ ਦਿਲਾਸਾ ਐਸੀ ਧੀਰ ਦਿੱਤੀ ਹੈ ਤੇਰੀ ਬਖਸ਼ ਨਾ ਮੇਟਾ ਕੋਈ ਫਿਰ ਪਰਮੇਸ਼ਰ ਜਿਨ੍ਹਾਂ ਤੇ ਤੂੰ ਬਖਸ਼ਿਸ਼ ਕਿਰਪਾਲਤਾ ਕਰਦੇ ਨੇ ਕਿਰਪਾ ਕਰਦੇ ਨੇ ਉਸ ਬਖਸ਼ ਨੂੰ ਕੋਈ ਮੇਟਣ ਨੂੰ ਸਮਰੱਥ ਨਹੀਂ ਹੋ ਸਕਦਾ ਭਾਵੇਂ ਬਾਈ ਮੰਡੀਆਂ ਲਾ ਕਰਕੇ ਬੈਠ ਗਏ ਪਖੰਡੀ ਧੂੰਏ ਦੇ ਪਹਾੜ ਦੇ ਬੱਦਲ ਦੀ ਤਰ੍ਹਾਂ ਉੱਡ ਗਏ
ਨਾਮ ਧਿਆਇਨ ਸੁਖ ਫਲ ਪਾਇਨ
ਜਿਹੜੇ ਭਾਈ ਨਾਮ ਧਿਆਇਨ ਨਾਮ ਜਿਹੜਾ ਪ੍ਰਸਿੱਧ ਹੈ ਤੇ ਨਾਮ ਜੋ ਵਾਹਿਗੁਰੂ ਮੰਤਰ ਹੈ ਨਾਮ ਉਹ ਜਿਹਦੇ ਚ ਰੱਤੀ ਮਾਤਰ ਮੋਹ ਵੀ ਨਹੀਂ ਹੈ ਜੇ ਮੋਹ ਹੁੰਦਾ ਤਾਂ ਬਾਜਾਂ ਵਾਲੇ ਵੀ ਰੋ ਪੈਂਦੇ ਸੱਚੇ ਪਾਤਸ਼ਾਹ ਰੋਏ ਨਹੀਂ ਮਾਛਵਾੜ ਦੇ ਜੰਗਲਾਂ ਵਿੱਚ ਵੀ ਭਾਵੇਂ ਸੂਲਾਂ ਦੀਆਂ ਸੇਜਾਂ ਤੇ ਦਿਨ ਗੁਜ਼ਾਰੇ ਭਾਵੇਂ ਲੰਮੇ ਜਗਪੁਰੇ ਗਏ ਟਾਹਲੀ ਸਾਹਿਬ ਗੁਰਦੁਆਰੇ ਉੱਥੇ ਉਸ ਝੋਟੀਆਂ ਦਾ ਦੁੱਧ ਚੁਆ ਕੇ ਵਿਖਾ ਦਿੱਤਾ ਗਲੀਆਂ ਛੇਕ ਵਾਲੇ ਗੜਵੇ ਵਿੱਚ ਚੋ ਕੇ ਵਿਖਾਇਆ ਐਸੀ ਕਿਰਪਾ ਕੀਤੀ ਸਤਿਗੁਰ ਰੇਤਾ ਪਾਇਆ ਨਿਕਲ ਜਾਂਦਾ ਹੈ ਤੇ ਦੁੱਧ ਦਾ ਭਰ ਕੇ ਵਿਖਾ ਦਿੱਤਾ ਸਤਿਗੁਰ ਨੂੰ ਕਿਉਂ ਨਹੀਂ ਸੀ ਦਿੱਤਾ ਰਾਜਕੋਟ ਦੇ ਲਾਗੇ ਗੁਰਦੁਆਰਾ ਹੈ ਉੱਥੇ ਜਾ ਕਰਕੇ ਰਾਜਕਲੇ ਨੇ ਸੁਨੇਹਾ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਛੋਟੇ ਸਾਹਿਬਜ਼ਾਦੇ ਨੇ ਸ਼ਹੀਦੀ ਦਾ ਉਸ ਵੇਲੇ ਗੁਰੂ ਕੇ ਪਿਆਰੇ ਤੀਰ ਦੇ ਨਾਲ ਕਾਹੀ ਦਾ ਬੂਟਾ ਪੱਟ ਕਰਕੇ ਜ਼ੁਲਮ ਰਾਜ ਦੀਆਂ ਜੜਾਂ ਪੱਟੀਆਂ ਪਰ ਵਿਰਾਗ ਨਹੀਂ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕਹੇ ਹਨ ਸਤਿਗੁਰੂ ਗਰੀਬ ਨਵਾਜ ਨੇ ਜਿਸ ਦੀ ਬਾਸਕ ਕਿਸ ਆਗਿਆ ਰੱਖਾ ਪਰਮ ਕੀ ਆਗਿਆ ਮਾਨਾ ਮਾਥਾ ਇਹ ਬਚਨ ਕਹਿ ਕਰਕੇ ਸਤਿਗੁਰੂ ਗਰੀਬ ਨਵਾਜ ਨੇ ਸ਼ੁਕਰ ਕੀਤਾ ਅਕਾਲ ਪੁਰਖ ਦਾ ਜਦੋਂ ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਹੋਈ ਹੈ ਮਾਛੂਵਾੜ ਦੇ ਜੰਗਲਾਂ ਵਿੱਚ ਸੂਲਾਂ ਦੀਆਂ ਸੇਜਾਂ ਕੇ ਪੈ ਕਰਕੇ ਢੋਲੇ ਪਿਆਰੇ ਪਰਮੇਸ਼ਰ ਨੂੰ ਯਾਦ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ ਕਹਿ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ ਐਸਾ ਜਿਹੜਾ ਨਾਮ ਉਹ ਜਿਹਦੇ ਵਿੱਚ ਨਹੀਂ ਹੈ ਮੋਹ ਪਰਮੇਸ਼ਰ ਦੇ ਨਾਮ ਵਿੱਚ ਕਿ ਪਰਮੇਸ਼ਰ ਵਿੱਚ ਨਾਮੀ ਨਾਲ ਉਹ ਨਾਮ ਵੱਡਾ ਹੋਇਆ ਕਰਦਾ ਹੈ ਉਹਦਾ ਪਤਾ ਕਿਵੇਂ ਹੈ ਜਿਵੇਂ ਆਪਾਂ ਇੱਥੇ ਬੈਠੇ ਹਾਂ ਕਿਸੇ ਵੀ ਸਿੰਘ ਦਾ ਨਾਮ ਲੈ ਕੇ ਕੋਈ ਬਾਹਰੋਂ ਮਿੱਤਰ ਦੋਸਤ ਆਵਾਜ਼ ਮਾਰਦਾ ਨਾਮੀ ਇੱਥੇ ਬੈਠਾ ਜੇ ਸਰੀਰ ਇੱਥੇ ਹੈ ਤੇ ਜਿਹੜਾ ਉਹਦਾ ਨਾਮ ਹੈ ਕਿਸੇ ਸਿੰਘ ਦਾ ਉਹ ਗੁਰੂ ਕੇ ਪਿਆਰੇ ਉਸ ਸਿੰਘ ਦੇ ਮੂੰਹ ਵਿੱਚ ਹੈ ਕੌਣ ਰੂਪ ਹੋ ਕਰਕੇ ਕੰਨ ਵਿੱਚ ਵੀ ਪ੍ਰਵੇਸ਼ ਹੁੰਦਾ ਹੈ ਇੰਨੀ ਸ਼ਕਤੀ ਉਸ ਨਾਮ ਵਿੱਚ ਹੈ ਕਿ ਨਾਮੀ ਨੂੰ ਉਠਾ ਕੇ ਉਹ ਨਾਮ ਉਚਾਰਨ ਵਾਲੇ ਦੇ ਕੋਲ ਲੈ ਜਾਂਦਾ ਹੈ ਇਸੇ ਤਰ੍ਹਾਂ ਨਾਮ ਹੈ ਵਾਹਿਗੁਰੂ ਮੰਤਰ ਨਾਮੀ ਹੈ ਦਸੇ ਸਰੂਪ ਜਦੋਂ ਨਾਮ ਨੂੰ ਜਪਾਂਗੇ ਦਸੇ ਸਰੂਪ ਆਪਣੇ ਆਪ ਹਿਰਦੇ ਵਿੱਚ ਸਾਖਿਆਤ ਹੋ ਆਉਣਗੇ ਮੱਖਣ ਸ਼ਾਹ ਲਵਾਣੀ ਨੇ ਨਾਮੀ ਨੂੰ ਗੁਰੂ ਕੇ ਪਿਆਰੇ ਯਾਦ ਕੀਤਾ ਨਾਮ ਨੂੰ ਯਾਦ ਕੀਤਾ ਨਾਮੀ ਦੇ ਨਾਮ ਨੂੰ ਯਾਦ ਕੀਤਾ ਨਾਮੀ ਤਾਂ ਦੇਹ ਸੀ ਨਾਮੀ ਨੂੰ ਯਾਦ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪ ਨਾਮੀ ਨੂੰ ਯਾਦ ਕਰਕੇ ਪਾਣੀ 'ਚ ਮੋਢਾ ਲਾ ਕਰਕੇ ਗੁਰੂ ਕੇ ਪਿਆਰੇ ਜਹਾਜ਼ ਬੰਨੇ ਲਾਇਆ ਐਸੀ ਨਾਮ ਦੀ ਪ੍ਰਸਿੱਧਤਾ ਹੈ ਮਸ਼ਹੂਰ ਹੈ ਜਿਹਦੇ ਵਿੱਚ ਮੋਹ ਨਹੀਂ ਹੈ ਰੱਤੀ ਮਾਤਰ ਅਤੇ ਨਾ ਆਮ ਆਮ ਨਾਮ ਆ ਮੈਲ ਦਾ, ਜਿਹਦੇ ਵਿੱਚ ਵਿਸ਼ੇ ਵਿਕਾਰ ਰੂਪੀ ਮੈਲ ਵੀ ਨਹੀਂ, ਅਤੇ ਨਾ ਆਮ ਨਾਮ ਆ ਪ੍ਰਪੰਚ ਦਾ, ਪ੍ਰਪੰਚ ਨਾਮ ਆ ਸੰਸਾਰ ਦਾ, ਸੰਸਾਰ ਵੀ ਜਗਤ ਪਰਮੇਸ਼ਰ ਦੇ ਵਿੱਚ ਨਹੀਂ ਹੈ। ਐਸੇ ਨਾਮ ਕਹਿੰਦੇ ਜਿਹੜੇ ਧਿਆਨ 'ਚ ਆਉਂਦੇ ਹਨ ਸੁੱਖ ਫਲ ਪਾਏ ਨੇ। ਸੁੱਖ ਫਲ ਕਿਹੜਾ ਹੈ? ਆਤਮਾ ਆਨੰਦ ਜਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ, ਪਰੋਖ ਗਿਆਨ ਦੀ ਪ੍ਰਾਪਤੀ ਰੂਪ ਐਸੇ ਫਲ ਨੂੰ ਪਾਏ ਨੇ। ਪਿੱਛੇ ਪਾਉਂਦੇ ਸੀ ਪਾਣ ਪਾਉਂਦਿਆਂ, ਪਾਣ ਪਾਉਣਗੇ ਅੱਗੇ
ਨੂੰ।
ਪਰ ਪਿਆਰਿਆ ਪੰਜ ਬਾਣੀਆਂ ਨੂੰ ਨਿਤਨੇਮ ਕਰ ਲਿਆ ਤੇ ਜਾ ਕੇ ਧਰਾੜੇ ਮਾਰ ਕੇ ਸੌਂ ਗਿਆ, ਇਹਨੇ ਨਾਲ ਨੀ ਸਨ। ਆਠ ਪੈਰ ਅੱਛੇ ਪੈਰੀ ਅਰਾਧਨਾ ਕਰੋ, ਊਰਤ ਦਾਰਤ ਸੋਭਤ ਨਾਮ ਕਹੋ ਨਾਨਕ ਜਨ ਕਾ ਸਰਕਾਮ, ਇਸ ਤਰ੍ਹਾਂ ਜਪੋ ਵਾਹਿਗੁਰੂ
ਨੂੰ।
ਸਨਮੁਖ ਅਕਾਲ ਪੁਰਖ ਦੀ ਬੇਨਤੀ ਕਰ ਰਹੇ ਹਨ ਸਤਿਗੁਰੂ ਜੀ, ਹੇ ਪਰਮੇਸ਼ਰ ਤੇਰੀ ਸਰਨ ਵਿੱਚ ਆ ਕਰਕੇ ਤੇਰਾ ਪ੍ਰਵਾਸੇ ਉਟਾਸਰੇ ਰਹਿ ਕੇ ਪੰਚ ਦੋਸ਼
ਲੈ
ਸਾਧ ਹੈ, ਪੰਚ ਦੋਸ਼ ਕਰੋ ਲੋਹ ਮੋਹਕਾਰ ਆਦਿਕ, ਇਹਨਾਂ ਨੂੰ ਲੈ ਕਰਨ ਰੂਪ ਸਾਧ ਹੈ, ਸਾਧ ਲਿਆ ਹੈ। ਲੈ ਅਭਾਵ ਕਰਨ ਰੂਪ ਸਾਧ ਹੈ, ਸਿੱਧ ਕਰ ਲਿਆ ਹੈ, ਇਹਨਾਂ ਨੂੰ ਵੱਸ ਵਿੱਚ ਕਰ ਲਿਆ ਹੈ। ਹੁਣ ਇੰਦਰੀਆਂ ਕਿਸੇ ਪ੍ਰਕਾਰ ਵੀ ਕਿਸੇ ਪਾਸੇ ਨਹੀਂ ਜਾਂਦੀਆਂ, ਸੰਕੋਚ ਨਹੀਂ ਹਨ ਸਾਰੀਆਂ ਇੰਦਰੀਆਂ। ਐਸਾ ਦੁਸ਼ਟਾਂ ਨੂੰ ਕਾਮ ਕਰੋ ਲੋਹ ਮੋਹ ਹੰਕਾਰ ਨੂੰ, ਸਭ ਸਪਰਸ਼ ਰੂਪ ਰਸ ਗੰਧ ਨੂੰ, ਇਹਨਾਂ ਨੂੰ ਸਾਧ ਲਿਆ ਵਸੀਕਰਨ ਕਰਨ ਰੂਪ।
ਧਿਆਨ ਧਿਆਨ ਕਿਸ ਕਰਮ ਨਾ ਜਾਣ,
ਇਹ ਪਰਮੇਸ਼ਰ ਨਾ ਤਾਂ ਸਾਨੂੰ ਸੰਖੀਆਂ ਦੇ ਮੱਤ ਅਨੁਸਾਰ ਕੋਈ ਗਿਆਨ ਹੈ, ਤੇ ਨਾ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਪਤੰਜਲੀਆਂ ਦੇ ਮੱਤ ਅਨੁਸਾਰ ਕੋਈ ਧਿਆਨ ਹੈ, ਨਾ ਸਾਨੂੰ ਨਿਰਗੁਣ ਵਿੱਚ, ਨਾ ਸਾਨੂੰ ਕੋਈ ਨਿਰਗੁਣ ਦਾ ਗਿਆਨ ਹੈ, ਤੇ ਨਾ ਸਾਨੂੰ ਕੋਈ ਸਰਗੁਣ ਦਾ ਧਿਆਨ ਕਰਨਾ ਆਉਂਦਾ ਹੈ।
ਕਿਸ ਕਰਮ ਨਾ ਜਾਣ,
ਤੇ ਨਾ ਕਰਮੀ ਕਿਸੇ ਪ੍ਰਕਾਰ ਦਾ ਕੋਈ ਨਿਤ ਨਿਮਿਤ ਪ੍ਰਾਸ਼ਚਿਤ, ਇਸੇ ਤਰ੍ਹਾਂ ਕਾਮਕ ਨਿਖੇਧ ਆਦਿਕ, ਇਹ ਸਾਨੂੰ ਕਰਮ ਵੀ ਕੋਈ ਨੀ ਕਰਨਾ ਹੁੰਦਾ, ਜਗ ਆਦਿਕ ਵੀ
ਜਾਣਾ ਤੇਰੀ।
ਇਹ ਪਰਮੇਸ਼ਰ ਤੇਰੀ ਸਾਰ ਗਿਆਤ ਵੀ ਨਹੀਂ ਜਾਣਦੇ, ਤੈਨੂੰ ਸਾਰ ਅਸੀਂ ਤੇਰੀ ਸੂਝ ਵੀ ਨੀ ਸਮਝਣ ਦੀ, ਬੁੱਧਣ ਦੀ ਜਾਣਦੇ, ਤੇਰੀ ਸਾਰ ਨਾ ਜਾਣਾ, ਤੇਰੀ ਖਬਰ ਵੀ ਅਸੀਂ ਕੋਈ ਨੀ ਜਾਣਦੇ ਕਿ ਕਿਸੇ ਨੂੰ ਮਿਲਦਾ, ਇਸੇ ਅਸੀਂ ਅਗਿਆਨੀ ਹਾਂ। ਤੇ ਨਿਮਰਤਾ ਪੂਰਵਕ ਬਚਣਾ ਸਤਿਗੁਰੂ ਜੀ ਦੇ,
ਸਭ ਤੇ ਵੱਡਾ ਸਤਿਗੁਰ ਨਾਨਕ।
ਇਹ ਪੰਡਤੀਆਂ ਜਗਾਇਸੂ ਮੁਖ ਦੁਆਰਾ ਬੇਨਤੀਆਂ ਕੀਤੀਆਂ ਕਿ ਸਿੱਖਾਂ ਇਸ ਤਰ੍ਹਾਂ ਬੇਨਤੀਆਂ ਕਰ, ਅਕਾਲ ਪੁਰਖ ਦੇ ਚਰਨਾਂ ਵਿੱਚ ਸਾਰਿਆਂ ਤੋਂ ਵੱਡੇ ਸਤਿਗੁਰ ਜੋ ਸੱਤ ਤ੍ਰੈਕਾਲ ਬਾਅਦ ਰੂਪ ਹੈ, ਸੱਤ ਸਦਾ ਰਹਿਣ ਵਾਲੇ ਹਨ, ਗੁਰ ਚੇਤਨ ਸਰੂਪ ਜੋ ਪਰਮੇਸ਼ਰ ਹੈ, ਗੁਰੂ ਨਾਨਕ ਦੇਵ ਜੀ, ਉਹ ਸਾਰਿਆਂ ਤੋਂ ਵੱਡੇ ਹਨ।
ਜਿਨ ਕਲ ਰਾਤੀ ਮੇਰੀ,
ਜਿਨ੍ਹਾਂ ਨੇ ਕਲ ਦੁਲੇ ਧਿਆਨ ਸਮੇਂ ਸਾਡੀ ਤਾਜ ਪ੍ਰਤਿਗਿਆ ਰੱਖ ਰਹੇ, ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਪਿਆਰਿਓ ਸਿੱਖਾਂ ਨੂੰ ਧੀਰਜ ਦੇਣ ਵਾਸਤੇ ਇਹ ਸ਼ਬਦ ਉਚਾਰਨ ਕੀਤਾ। ਜਿਸ ਵੇਲੇ ਤਿਰਤ ਜੀ ਨੇ ਪਕਾਰ ਫਰਿਆਦ ਕੀਤੇ, ਸੋ ਇਸ ਸ਼ਬਦ ਦਾ ਅਵਤਾਰ ਬੇਅੰਤ ਹੈ, ਸਾਰੇ ਅਵਤਾਰਾਂ ਦਾ ਨਿਰਣਾ, ਛੇ ਪ੍ਰਕਾਰ ਦੇ ਅਵਤਾਰ, ਪੰਜ ਪ੍ਰਕਾਰ ਦਾ ਨਿਰਣਾ ਉਹਨਾਂ ਦਾ, ਅੱਗੇ ਕਿਵੇਂ ਕਿਵੇਂ ਕਰਾਮਾਤਾਂ ਵਿਖਾਈਆਂ ਕਿਸ ਤਰ੍ਹਾਂ ਨਿਰਣੇ ਦੇ ਵਿੱਚ। ਸੋ ਸਤਿਗੁਰੂ ਗਰੀਬ ਨਿਵਾਜ ਨੇ ਸਾਰਿਆਂ ਨਾਲ ਆਪਣੇ ਬਲ ਸ਼ਕਤੀ ਕਾਲਜ ਨੂੰ ਦੁਨੀਆਂ 'ਚ ਪ੍ਰਗਟਾਇਆ, ਕਾਲ ਪੁਰਖ ਦੇ ਲੜ ਕੌਮ ਨੂੰ ਕਿਵੇਂ ਲਾਇਆ, ਉਹ ਸਾਰਾ ਇਸ ਵਿੱਚ ਦਫਨਾਉਂਦਾ ਹੈ। ਸੋ ਕੁਝ ਮਿੰਟਾਂ ਵਾਸਤੇ, ਸੋ ਹੁਣ ਜੋ ਗੁਜਰੀ ਰਾਜ ਵਿੱਚ ਜਿੱਥੇ ਚੱਲ ਰਹੀ ਕਥਾ ਹੈ ਲੜੀਵਾਰ, ਥੋੜ੍ਹੇ ਮਿੰਟਾਂ ਵਾਸਤੇ ਦਰਸ਼ਨ ਕਰਕੇ ਸੁਣੋ।
ਗੁਜਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ, ਸਰਗੁਰ ਪ੍ਰਸਾਦ ਹਰ ਬਿਨ ਜੀਅਰਾ ਰਹਿ ਨਾ ਸਕੇ।
ਗੁਜਰੀ ਰਾਜ ਦੇ ਚੌਥੇ ਪਾਤਸ਼ਾਹ ਦੂਜੇ ਘਰ ਸਰਕਾਰ ਦੇ ਚਾਰ ਦਿਨ ਰੂਪ ਮੈਂ ਜਾਤੀ ਜਾਤੀ ਕੋਈ ਗੱਤ ਭੇਜ ਰਹਿਤ ਹੈ, ਦੇਸ ਕਾਲ ਵਸਤੂ ਪ੍ਰਸਿੱਧ ਰਹਿਤ ਹੈ, ਓਅੰਕਾਰ ਮੰਗਲ ਰੂਪ ਹੈ, ਓਅੰਕਾਰ ਕਾਰਨ ਸੁਰੱਖਿਆ ਕਰਨ ਵਾਲਾ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੇ ਸੱਤ ਸਦਾ ਰਹਿਣ ਵਾਲਾ ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ, ਪਰ ਵਿਸ਼ੇਸ਼ ਕਰਕੇ ਸਾਧ ਸਵਾਦਾਂ ਤੋਂ ਪਰੇ ਹੈ, ਜਿਹੜਾ ਜਪਦਾ ਹੈ ਉਹਨੂੰ ਸਵਾਦਾਂ ਤੋਂ ਪਰੇ ਕਰ ਦਿੰਦੇ ਹਨ। ਕਹਿੰਦੇ ਪ੍ਰਾਪਤ ਕਿਵੇਂ ਹੁੰਦਾ? ਕਹਿੰਦੇ ਸਤਿਗੁਰ ਪ੍ਰਸਾਦ, ਸਤਿਗੁਰਾਂ ਦੇ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਪਰਮੇਸ਼ਰ। ਰਾਜਮਈ ਸਤਿਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ ਸਤਿਗੁਰ ਅਕਾਲ ਪੁਰਖ ਦੇ ਚਰਨਾਂ ਨਾਲ ਧਿਆਨ ਨੂੰ ਜੋੜਨ ਵਾਸਤੇ, ਕਿ ਜੋ ਸਤਿਗੁਰੂ ਦਾ ਆਪਣਾ ਪ੍ਰਗਟਾਵਾ ਉਹ ਵੀ ਦਸ ਦਿਨ, ਕਹਿੰਦੇ ਹਰ ਦਿਨ ਹਰੀ ਪਰਮੇਸ਼ਰ ਤੋਂ ਬਿਨਾਂ ਜੀਅਰਾ ਹਰਦਾ ਰਹਿ ਨਹੀਂ ਸਕਦਾ।
ਬਾਲਕ ਖੀਰ ਆਧਾਰੀ,
ਜਿਵੇਂ ਬਾਲਕ ਬੱਚਾ ਖੀਰ ਦੇ ਆਧਾਰੀ, ਆਸਰੇ ਖੀਰ ਨਾਲ ਦੁੱਧ ਦਾ ਹੈ, ਦੁੱਧ ਦੇ ਆਸਰੇ ਦੁੱਧ ਦੁਨੀਆਂ ਵਾਲਾ ਬੱਚਾ ਰਹਿੰਦਾ ਹੈ, ਇਸੇ ਤਰ੍ਹਾਂ ਹੇ ਪਰਮੇਸ਼ਰ ਅਸੀਂ ਆਪ ਜੀ ਉਪਦੇਸ਼ ਰੂਪੀ ਦੁੱਧ ਤੋਂ ਬਿਨਾਂ ਬਾਤਮੀ ਸਾਹਿਬ ਤੇਰੇ ਨੰਨੇ ਛੋਟੇ ਬੱਚੇ
ਹਾਂ। ਅਗੋਚਰ ਪ੍ਰਭ ਗੁਰਮੁਖ ਪਾਈ
ਹੈ, ਉਹ ਗੁਰੂ ਤੇ ਪਿਆਰੇ ਜੋ ਪ੍ਰਭੂ ਪਰਮੇਸ਼ਰ ਹੈ, ਤੇ ਸ਼ਾਸਤਰਾਂ ਦੀ ਗਮਤਾ ਤੋਂ ਪਰੇ ਹੈ, ਮਨ ਦੀ ਗਮਤਾ ਤੋਂ ਵੀ ਪਰੇ ਹੈ, ਤੇ ਇੰਦਰੀਆਂ ਤੋਂ ਅਗੋਚਰ ਅਵਿਸ਼ੇ ਹੈ, ਵਿਸ਼ਾ ਨਹੀਂ ਇੰਦਰੀਆਂ ਦਾ, ਉਹ ਪ੍ਰਭੂ ਪਰਮੇਸ਼ਰ ਵਿਆਸ ਸਰੂਪ ਹੈ, ਗੁਰਮੁਖ ਪਾਈ ਹੈ, ਮੁਖੀ ਗੁਰੂਆਂ ਤੋਂ ਉਸਨੂੰ ਪਾਈਦਾ, ਗੁਰਮੁਖ ਤਾਜ ਨੂੰ ਧਾਰਨ ਕਰਕੇ ਪਾਈਦਾ। ਭਾਈ ਆਪਣੇ ਸਤਿਗੁਰ ਤੋਂ ਬਲਿਹਾਰਨੇ ਵਾਰਨੇ ਸਵੇਰਨੇ ਜਾਂਦੇ ਹਾਂ, ਸਾਰਾ ਕੁਝ ਵਾਰ ਕੇ ਮੈਂ ਉਹਨੂੰ ਬਲਿਹਾਰ ਕਹੀਦਾ
ਹਾਂ।
ਮਨ ਰੇ 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 ਹੇ ਮੇਰੇ ਮਨ, ਆਪਣੇ ਮਨ ਦੇ ਪਰਸਾਏ ਕਹਿਣਾ। ਤਿੰਨ ਪ੍ਰਕਾਰ ਦਾ ਭਗਤਾ ਹੁੰਦਾ ਹੈ, ਇੱਕ ਉੱਤਮ ਤੇ ਇੱਕ ਮੱਧਮ ਤੇ ਇੱਕ ਕਨਿਸ਼ਟ। ਉੱਤਮ ਭਗਤਾ ਹੁੰਦਾ ਆਪਣੇ ਮਨ ਦੇ ਪਰਥਾਏ ਤੇ ਉਪਦੇਸ਼ ਸਾਰਿਆਂ ਨੂੰ ਸਾਂਝਾ ਹੋਣਾ, ਜਿਵੇਂ ਬਚਨ ਕਹੇ ਪਰਥਾਏ ਸਾਥੀ ਮਹਾਂਪੁਰਖ ਬੋਲਦੇ ਸਾਂਝੀ ਸਕਲ ਜੋ ਹਨ, ਉਹਨੂੰ ਉੱਤਮ ਭਗਤਾ ਚਾਹੀਦਾ ਹੈ। ਆਪਣੇ ਮਨ ਨੂੰ ਸਮਝਾਉਣ ਦੇ ਬਹਾਨੇ ਤੇ ਦੂਜਿਆਂ ਦੀ ਵੀ ਕਲਿਆਣ ਕਰਨ ਵਾਲਾ ਉਪਦੇਸ਼ ਹੋਣਾ। ਤੇ ਮੱਧਮ ਭਗਤਾ ਹੁੰਦਾ ਗੰਗਾ ਤੇ ਗਏ ਤੇ ਗੰਗਾ ਰਾਮ, ਜਮੁਨਾ ਤੇ ਗਏ ਤੇ ਜਮੁਨਾ ਰਾਮ। ਜੇ ਤਾਂ ਚੰਗੇ ਟਕਾ ਵਾਲਿਆਂ ਦਾ ਪ੍ਰਚਾਰ ਸੁਣਿਆ ਤੇ ਉੱਥੇ ਵਿਰਾਗ ਨਹੀਂ ਕਰ ਦਿੱਤਾ, ਜੇ ਤਾਰੀ ਪਖੰਡੀਆਂ ਦਾ ਕਦੇ ਜੋੜ ਵੇਖਿਆ ਉੱਥੇ ਉਹੋ ਜਿਹਾ ਬੋਲ ਪਏ, ਤੇ ਜੇ ਕਦੇ ਮੋਨੇ ਧੋਨੇ ਆ ਤੇ ਇੱਥੇ ਖੰਡਨ ਨਹੀਂ ਕਰਨਾ ਗਾ, ਉਹਨਾਂ ਦਾ ਗੁਰਮਤ ਦਾ ਦ੍ਰਿੜਤਾ ਨਾਲ ਪ੍ਰਚਾਰ ਨਾ ਕਰ ਸਕਣਾ, ਤੇ ਉਹਨਾਂ ਵੱਲ ਦੇ ਪ੍ਰਚਾਰ ਕਰੀਆਂ ਬੜੇ ਚੰਗੇ ਆ ਜੀ, ਬੜੇ ਲੈ ਕੇ ਦ੍ਰਿੜਤਾ ਨਾਲ ਸੱਚ ਕਹਿਣ ਦੀ ਜ਼ਰੂਰਤ ਨਾ ਹੋਣੀ, ਉਹਨੂੰ ਮੱਧਮ ਵਗਤਾ ਕਹਿੰਦੇ ਹਨ। ਕਨਿਸ਼ਟ ਵਗਤਾ ਉਹ ਹੁੰਦਾ ਕਿਸੇ ਨੂੰ ਉਪਦੇਸ਼ ਦੇਣਾ ਤੇ ਉਹਨੇ ਧਾਰਨ ਨਾ ਕਰਨਾ, ਡਾਂਗ ਸੋਟਾ ਫੜ ਕੇ ਮਗਰ ਤੁਰੇ ਫਿਰਨਾ ਕਿ ਤੈਨੂੰ ਮੈਂ ਜ਼ਰੂਰੀ ਸਮਝਾ ਕੇ ਜਾਵਾਂਗਾ, ਉਹਨੂੰ ਕਨਿਸ਼ਟ ਵਗਤਾ ਕਹਿੰਦੇ ਆ। ਸਾਨੂੰ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਉੱਤਮ ਵਗਤ ਨੂੰ ਉੱਤਮਤਾਈ ਦੇਣ ਵਾਲੇ। ਮਨ ਦੇ ਅਰਥ ਬੜੇ ਹਨ। ਮਨ ਨਾਮ ਹੈ ਪਿਆਰੇ ਦਾ, ਤੇ ਮਨ ਨਾਮ ਹੈ ਮੰਤਰ ਦਾ, ਮਨ ਨਾਮ ਹੈ ਮੰਨਣ ਦਾ, ਮਨ ਨਾਮ ਹੈ ਸ਼੍ਰੋਮਣੀ ਦਾ, ਤੇ ਮਨ ਨਾਮ ਹੈ ਗੁਰੂ ਤੇ ਪਿਆਰੋ ਮਨ ਦਾ, ਮਨ ਨਾਮ ਹੈ ਮਨ ਵਸੇ ਦਾ। ਇਹ ਵੱਖਰੇ ਵੱਖਰੇ ਪ੍ਰਕਾਰ ਹਨ, ਜਿਵੇਂ ਮਾਜ ਰਾਜ ਦੇ ਵਿੱਚ ਬਾਰਾਂ ਮਹਾਤਮਾਰੇ ਨੇ ਬਚਨ ਕਿਹਾ ਪੋਖ ਸੁਖਾਰ ਨਾਲ ਵਿਆਪਕ ਕੰਠ ਮਿਲਿਆ ਹਰ ਨਾਉ। ਹੁਣ ਸੁਖਾਰ ਨਾਮ ਹੈ ਠੰਡ ਦਾ, ਸੁਖਾਰ ਨਾਮ ਹੈ ਬਰਫ਼ ਦਾ, ਬਰਫ਼ ਤੇ ਠੰਡ ਦਾ ਅੰਤਰ ਹੁੰਦਾ ਕੁਝ ਕੁ, ਕਿਉਂਕਿ ਬਰਫ਼ ਜਿਹੜੀ ਹੈ ਉਹ ਢਿੱਲੇ ਰੂਪ ਵਿੱਚ ਤੇ ਮੋਟੇ ਆਕਾਰ ਵਿੱਚ ਦਿਸਦੀ ਹੈ, ਉਹਨੂੰ ਹੱਥ ਲਾਈਏ ਤੇ ਠੰਡ ਲੱਗਦੀ ਹੈ, ਤੇ ਠੰਡ ਦੀ ਰੁੱਤ ਹੋਵੇ ਉਹਦਾ ਆਕਾਰ ਕੋਈ ਨਹੀਂ ਹੁੰਦਾ ਤੇ ਠੰਡ ਪ੍ਰਤੀਤ ਮਹਿਸੂਸ ਹੁੰਦੀ ਸਰੀਰ ਨੂੰ। ਇਸ ਵਾਸਤੇ ਠੰਡ ਦਾ ਤੇ ਬਰਫ਼ ਦਾ, ਸੁਖਾਰ ਨਾਮ ਹੈ ਊਠ ਦਾ ਬੋਤੇ ਦਾ, ਤੇ ਸੁਖਾਰ ਨਾਮ ਹੈ ਸੰਦੂਕ ਦਾ। ਇਹ ਅਰਥ ਕਰਨ ਵਾਲਾ ਅਰਥ ਕਰੀ ਜਾਵੇ ਕਿ ਪੋਖ ਸੁਖਾਰ ਨਾਲ ਵਿਆਪਤਾ ਹੀ ਊਠ ਨਹੀਂ ਚੰਬੜਦਾ ਤੇ ਨਰੋਲ ਅਰਥ ਗੁਰੂ ਕੇ ਪਿਆਰੋ ਗਲਤ ਹੋਵੇਗਾ। ਸੋ ਮਹਾਰਾਜ ਆਪਣੇ ਮਨ ਦੇ ਪ੍ਰਸਾਏ ਕਹਿੰਦੇ ਮਨ ਰਹੇ ਹਰ ਕੀਰਤ ਤਰਤਾਰੀ, ਇਹ ਮੇਰੇ ਮਨਾ ਇਹ ਮਨੁੱਖ ਹੇ ਪਿਆਰੇ ਗੁਰਸਿੱਖ, ਹਰੀ ਪਰਮੇਸ਼ਰ ਦੀ ਕੀਰਤ ਭਗਤੀ ਕਰ, ਫਿਰ ਤੂੰ ਤਰ ਤਾਰੀ, ਤਾਰੀ ਮਾਰ ਕੇ ਤਰ ਜਾ ਸੰਸਾਰ ਰੂਪੀ ਸਮੁੰਦਰ ਤੋਂ, ਆਸਾ ਰੂਪੀ ਨਦੀ ਤੋਂ ਪਾਰ ਉਤਰਨ ਵਾਸਤੇ ਆਪਣੀ ਭਗਤੀ ਰੂਪ ਬੇੜੀ ਤੇ ਚੜ੍ਹ ਕਰਕੇ ਪਾਰਲੇ ਕਿਨਾਰੇ ਤੇ ਉਤਰ ਜਾ, ਰਾਜ ਤੇ ਦਵੈਸ ਰੂਪੀ ਨਾਲਾ ਤੋਂ ਤਰਨ ਵਾਸਤੇ ਪ੍ਰੇਮ ਰੂਪੀ ਤੁਲੇ ਤੇ ਬੈਠ ਜਾ, ਸੰਸਾਰ ਰੂਪੀ ਸਮੁੰਦਰ ਤੋਂ ਤਰਨ ਵਾਸਤੇ ਵਾਹਿਗੁਰੂ ਨਾਮ ਜਹਾਜ਼ ਤੇ ਜਪਨ ਰੂਪ ਅਸਵਾਰੀ ਕਰਕੇ ਤਰ ਜਾ। ਮਨ ਦੇ ਹਰ ਕੀਰਤ ਤਰ ਤਾਰੀ, ਰੇ ਮੇਰੇ ਮਨਾਂ ਜੇ ਤੂੰ ਤਰਨਾ ਚਾਹੁੰਦਾ ਹੈ ਤਾਂ ਹਰੀ ਦਾ ਕੀਰਤ ਜਸ ਕਰਿਆ ਕਰ, ਕੀਰਤ ਭਗਤੀ ਕਰਿਆ ਕਰ, ਫਿਰ ਤੂੰ ਤਰ ਤਾਰੀ ਤਰ ਜਾਵੇਗਾ ਤਾਰੀ ਮਾਰ ਕੇ ਆਸਾ ਰੂਪੀ ਨਦੀ ਤੋਂ। ਮਨ ਦੇ ਹਰ ਕੀਰਤ ਤਰ ਤਾਰੀ, ਤਾਰੀ ਨਾਮ ਹੈ ਬੇੜੀ ਦਾ, ਤੇ ਇਸ ਤਰ੍ਹਾਂ ਬੇੜੀ ਤੇ ਬਹਿ ਕੇ ਆਪ ਵੀ ਤਰ ਜਾ ਤੇ ਭਗਤੀ ਰੂਪ ਬੇੜੀ ਬਣਾ ਕਰਕੇ ਹੋਰਨਾਂ ਨੂੰ ਤਾਰਨ ਵਾਲਾ ਬਣ ਜਾ ਹਰੀ ਦਾ ਕੀਰਤ ਭਗਤੀ ਜਸ ਕਰਕੇ।
ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ,
ਭਾਈ ਗੁਰਮੁਖ ਮਾਰੀ ਬਣ ਕੇ ਅੰਮ੍ਰਿਤ ਰੂਪੀ ਨਾਮ ਜਲ ਨੂੰ ਪਾਉਣਾ ਕਰੋ ਸਤਿਗੁਰੂ ਦੇ ਪਾਸੋਂ, ਕੌਣ ਪ੍ਰਾਪਤ ਕਰਦਾ ਹੈ ਜੀ? ਮਹਾਰਾਜ ਕਹਿੰਦੇ ਭਾਈ ਜਿਹਨਾਂ ਤੇ ਤੁਹਾਡੀ ਜਿਹਨਾਂ ਤੇ ਪਰਮੇਸ਼ਵਰ ਵਾਹਿਗੁਰੂ ਦੀ ਕਿਰਪਾ ਹੋਵੇ, ਬੇਨਤੀਆਂ ਕਰੋ, ਇਹ ਅਕਾਲ ਪੁਰਖ ਜਿਹਨਾਂ ਤੇ ਆਪ ਜੀ ਦੀ ਕਿਰਪਾ ਹੈ ਉਹੀ ਅੰਮ੍ਰਿਤ ਨਾਮ ਰੂਪੀ ਜਲ ਨੂੰ ਪਾ ਸਕਦੇ ਹਨ। ਉਸ ਪਰਮੇਸ਼ਰ ਨੂੰ ਸਾਰੀ ਸ੍ਰਿਸ਼ਟੀ ਨੂੰ ਸਮਰਨ ਕਰਦਿਆਂ ਵਿਖਾਉਂਦੇ ਹਨ, ਸਨਕ ਸੁਨੰਦਨ ਸਨਾਤਨ ਤੇ ਸੰਤ ਕੁਮਾਰ, ਇਹ ਜਿਹੜੇ ਸਾਰੇ ਹਨ ਬਰਮੇ ਦੇ ਪੁੱਤਰ। ਇੱਕ ਵਾਰੀ ਬਰਮੇ ਦਾ ਖਿਆਲ ਬਣਿਆ, ਕਹਿਣ ਲੱਗਾ ਕਿ ਪੁੱਤਰ ਤੁਸੀਂ ਆਹ ਕੰਮ ਸੰਭਾਲੋ ਤੇ ਮੈਂ ਭਗਤੀ ਕਰ ਲਵਾਂ। ਚੌਹਾਂ ਨੇ ਰਾਇ ਕੀਤੀ ਸਨਕ ਸੁਨੰਦਨ ਸਨਾਤਨ ਤੇ ਸੰਤ ਕੁਮਾਰ ਨੇ, ਕਹਿਣ ਲੱਗੇ ਬਾਪੂ ਜੀ ਸਾਨੂੰ ਸਲਾਹ ਕਰ ਲੈਣ ਦਿਓ। ਸਲਾਹ ਕੀਤੀ, ਕਹਿਣ ਲੱਗੇ ਪਿਤਾ ਨੂੰ ਕੋਈ ਦੁੱਖ ਹੋਇਆ ਸ੍ਰਿਸ਼ਟੀ ਪੈਦਾ ਕਰਦੇ ਆ, ਇਸ ਵਾਸਤੇ ਇਹ ਤਾਂ ਸਾਰਾ ਫਸਣ ਵਾਲਾ ਕੰਮ ਹੀ ਹੈ ਤੇ ਆਪਾਂ ਨੂੰ ਭਗਤੀ ਕਰਨੀ ਚਾਹੀਦੀ ਹੈ, ਇਹ ਕੰਮ ਨਹੀਂ ਸੰਭਾਲਣਾ ਚਾਹੀਦਾ। ਇਕੱਠੇ ਹੋ ਕੇ ਆ ਗਏ, ਕਹਿ ਲਏ ਪਿਤਾ ਜੀ ਸ੍ਰਿਸ਼ਟੀ ਦਾ ਕੰਮ ਜਿਹੜਾ ਰਚਣ ਦਾ ਇਹ ਤੁਸੀਂ ਸੰਭਾਲੋ, ਅਸੀਂ ਤਾਂ ਸੰਭਾਲ ਨਹੀਂ ਸਕਦੇ ਸਨ, ਤਾਂ ਭਗਤੀ ਚੰਗੀ ਲੱਗਦੀ ਹੈ, ਇਹ ਕਹਿ ਕਰਕੇ ਬਾਹਰ ਨਿਕਲ ਗਏ ਸੀ। ਐਸੀ ਹਾਲਤ ਹੋਈ ਸੀ। ਸੋ ਸੰਤ ਸੁਨੰਦਨ ਤੇ ਚਾਰੇ ਭਰਾ ਤੇ ਨਾਰਦ ਮੁਨੀ ਵਰਗੇ ਵੀ ਸਾਰੇ ਸੇਵ ਦੇ ਯਾਦ ਕਰਦੇ ਹਨ। ਜੋ ਬਨਵਾਰੀ ਸੰਸਾਰ ਬਾਗ ਦਾ ਵਾਲੀ ਹੈ ਉਹ ਉਸ ਨੂੰ ਦਿਨੇ ਰਾਤ ਜਪਦੇ ਆ, 5 ਸਾਲ ਦੀ ਅਵਸਥਾ ਵਿੱਚ ਰਹਿੰਦੇ ਹਨ। ਪ੍ਰਹਿਲਾਦ ਭਗਤ ਜੀ ਜਨ ਪਿਆਰੇ ਜਿਹੜੇ ਹੋਏ ਹਨ, ਇਹ ਤੇਰੀ ਸਰਨ ਨੂੰ ਆ ਕਰਕੇ ਜਦ ਪ੍ਰਾਪਤ ਹੋਏ ਪਰਮੇਸ਼ਰ, ਜਦੋਂ ਪਰਮੇਸ਼ਰ ਆਪ ਜੀ ਨੇ ਪੈਜ ਪ੍ਰਤੱਗਿਆ ਸਵਾਰ ਲਏ, ਬਣਾ ਕੇ ਰੱਖ ਲਏ,
ਅਲਖ ਨਿਰੰਜਨ ਇੱਕੋ
ਵਾਰ ਅਸ਼ੁੱਧ ਮਨ ਕਰਕੇ ਲਿਖਿਆ ਨਹੀਂ ਜਾਂਦਾ, ਲਖਣ ਤੋਂ ਰਹਿਤ ਹੈ, ਸੋ ਸ਼ਕਤੀ ਵਰਤੀ ਦੁਆਰਾ ਉਹਦਾ ਕਥਨ ਨਹੀਂ ਕੀਤਾ ਜਾ ਸਕਦਾ। ਮਾਇਆ ਕਾਲਖ ਤੋਂ ਰਹਿਤ ਸੋ ਸਰੂਪ ਹੈ, ਉਹ ਇੱਕੋ ਪਰਮੇਸ਼ਰ ਸਾਰਿਆਂ ਵਿੱਚ ਵਰਤ ਰਿਹਾ ਮੋਰ ਆਲਕ ਮਹਿੰਤਾਂ ਨੂੰ ਮਾਰਨ ਵਾਲਾ ਉਹ ਇੱਕੋ ਜੋਤੀ ਸਰੂਪ ਵਾਹਿਗੁਰੂ ਹੈ। ਅਰੂੜ ਬਿਰਤੀ ਕਰਕੇ ਇਸਦਾ ਪਤਾ ਲੱਗਦਾ ਸਾਰੇ ਮੰਗ ਚੰਨ ਪਰਮੇਸ਼ਰ ਵਾਹਿਗੁਰੂ ਤੂੰ ਇੱਕੋ ਦਾਤਾ ਦੇਣ ਵਾਲਾ ਹੈ ਜੀਵਨ ਮੁਕਤੀ ਦੀਆਂ
ਹਾਥ ਪਸਾਰੇ
ਸਾਰੇ ਸਤਿਗੁਰ ਸੱਚੇ ਪਾਤਸ਼ਾਹ ਪ੍ਰਤੱਖ ਹੱਥ ਅੱਡ ਕੇ ਵੀ ਤੇ ਮਨ ਦੇ ਸੰਕਲਪ ਤੇ ਵਿਕਲਪ ਰੂਪੀ ਹੱਥਾਂ ਨੂੰ ਅੱਡ ਕੇ ਸਾਰੀ ਦੁਨੀਆਂ ਮੰਗਦੀ ਤੇਰੇ
ਪਾਸੋਂ
ਪਰਮੇਸ਼ਵਰ ਦੇ ਪਿਆਰੇ ਭਗਤ ਦੇ ਉਤਮ ਸ੍ਰੇਸ਼ਟ ਬਾਣੀ ਹੈ ਸੁਰਨ ਅਰਚਨ ਕੀ ਬਾਣੀ ਗਾਵੇ ਕੋਈ ਨਾ ਮਿਟਾ ਭਾਈ ਗਾਵੇ ਗਾਉਂਦੇ ਹਨ ਕਥਨ ਤੋਂ ਕਥਾ ਰਹਿਤ ਹੈ ਨਿਤਾ ਪ੍ਰਤੀ ਨਿਆਰੀ ਅਨੋਖੀ ਹੈ ਪਰਮੇਸ਼ਵਰ ਦੀ ਕਥਾ ਤੇ ਪਰਮੇਸ਼ਵਰ ਦੇ ਪਿਆਰਿਆਂ ਦੀ ਕਥਾ ਵੀ ਅਨੋਖੀ ਹੈ ਉਹਦਾ ਰੂਪ ਹੋਣ ਕਰਕੇ ਨਿਰਗੁਣ ਕਥਾ ਕਥਾ ਹੈ ਹਰ ਕੇ ਪਾਜਮਲ ਸੰਗਤ ਸਾਧੂ ਜਨ ਕੇ ਸਭ ਤੇ ਉਤਮ ਹਰ ਕੇ ਕਥਾ ਨਾਮ ਸੰਤ ਦਰਦ ਦੁੱਖ ਲੱਥਾ ਐਸੀ ਪਰਮੇਸ਼ਰ ਦੀ ਅਮੋਲ ਕਥਾ ਬਾਕੀ ਕਹਾਣੀਆਂ ਕਿੱਸਿਆਂ ਕਿੱਸਿਆਂ ਨਾਲੋ
ਸਫਲ ਜਨਮ ਭਇਆ ਤਿੰਨ ਤੇਰਾ
ਇਹਨਾਂ ਦਾ ਗੁਰੂ ਕੇ ਪਿਆਰੇ ਜਨਮ ਸਫਲ ਹੋ ਗਿਆ
ਆਪ ਤਰੇ ਕੁਲ ਤਾਰੀ
ਆਪ ਤਾਂ ਤਾਰੀ ਗਏ ਆ ਬਾਕੀ ਕੁਲਾਂ ਵੀ ਤਾਰ ਦਿੱਤੀਆਂ ਭਗਤੀਆਂ ਨਾਲ ਕਈ ਕਿਸੇ ਕੁਲ ਉਧਾਰ
ਮਨਮੁਖ ਦੁਬਦਾ ਦੁਰਮਤ ਵਿਆਪੇ
ਜਿਹੜੇ ਮਨਮੁਖ ਲੋਕ ਹੈ ਉਹ ਦੁੱਤੇ ਪੁਣੇ ਵਿੱਚ ਪੈ ਕਰਕੇ ਖੋਟੀ ਮੱਤ ਵਿੱਚ ਹੀ ਲੱਗੇ ਰਹਿੰਦੇ ਹਨ ਹਰ ਵੇਲੇ ਮੱਥਾ ਟੇਕੀਏ ਕਿ ਨਾ ਟੇਕੀਏ ਅੰਮ੍ਰਿਤ ਛੱਕੀਏ ਕਿ ਨਾ ਛੱਕੀਏ ਕਿੱਥੋਂ ਜਾ ਕਰਕੇ ਛੱਕੀਏ ਕਿਹਦਾ ਅੰਮ੍ਰਿਤ ਚੰਗਾ ਹੈ ਕਿਹਦਾ ਅੰਮ੍ਰਿਤ ਮਾੜਾ ਹੈ ਇਹ ਦੁਬਦਾ ਪੁਣੇ ਵਿੱਚ ਪੈ ਕਰਕੇ ਕੋਈ ਪਹਾੜਾਂ 'ਚ ਮੱਥੇ ਮਾਰੀ ਜਾਂਦਾ ਹੈ ਕੋਈ ਲਾਲ ਰੰਗ ਦੇ ਕੁੜਤੇ ਕੱਪੜੇ ਪਹਿਨ ਕਰਕੇ ਕਹਿੰਦਾ ਸਾਡੇ ਕੋਲ ਕਲਿਆਣ ਮੰਗਦੀ ਹੈ ਸੋ ਗੁਰੂ ਕੇ ਪਿਆਰ ਐਸੇ ਪਖੰਡਵਾਦ ਵਾਲੇ ਜਿਹੜੇ ਲੋਕ ਹਨ ਉਹਨਾਂ ਮਗਰ ਲੱਗ ਕਰਕੇ ਮਨਮੁਖ ਲੋਕ ਮਨਮੁਖ ਦੇ ਕੋਈ ਸਿੰਘ ਨਹੀਂ ਹੁੰਦੇ ਕੋਈ ਪੂਸ ਨਹੀਂ ਹੁੰਦੀ ਮਨਮੁਖ ਦੇ ਲੱਖਣ ਹੀ ਇਹ ਆ ਗੁਰੂ ਕੇ ਪਿਆਰ ਜਿਹੜਾ ਆਪਣੇ ਮਨ ਨੂੰ ਮੁਖੀ ਸਮਝਦਾ ਕਹਿੰਦਾ ਮੇਰੇ ਮਨ ਵਰਗਾ ਤਾਂ ਹੋਰ ਕੋਈ ਨਹੀਂ ਮੇਰਾ ਮਨ ਮੰਨੇਗਾ ਤੇ ਅੰਮ੍ਰਿਤ ਛੱਕ ਲਵਾਂਗਾ ਮੇਰਾ ਮਨ ਤਾਂ ਇਉਂ ਕਹਿੰਦਾ ਅਜੇ ਨਹੀਂ ਅੰਮ੍ਰਿਤ ਛੱਕਣਾ ਅਜੇ ਨਹੀਂ ਪ੍ਰੀਤੀ ਛੱਡਣੀ ਉਹਨੂੰ ਮਨਮੁਖ ਕਹਿੰਦੇ ਜਿਹੜੇ ਮਨਮੁਖ ਲੋਕ ਹੈ ਉਹ ਦੁਬਦਾ ਦੁੱਤੇ ਪੁਣੇ ਚ ਲਾ ਕਰਕੇ ਤੇ ਦੁਰਮਤ ਖੋਟੀ ਮਾਤੇ ਚ ਵਿਆਪਦੇ ਹਨ ਹਰ ਵੇਲੇ ਲੱਗਦੇ ਹਨ
ਅੰਤਰ ਮੋਹ ਗੁਬਾਰੀ
ਜਿਨ੍ਹਾਂ ਦੇ ਅੰਦਰ ਗੁਰੂ ਕੇ ਪਿਆਰੋ ਮੋਹ ਦਾ ਗਾੜਾ ਹਨੇਰਾ ਸੰਤਾਂ ਮਹਾਤਮਾ ਦੀ ਕਥਾ ਕਰੇ ਚੰਗੀ ਲੱਗਦੀ ਨੀ ਭਾਵੇਂ ਗੁਰੂ ਕੀ ਬਾਣੀ ਦੀ ਕਥਾ ਕਰਦੇ ਹੋ ਤਾਂ ਵੀ ਕਹਿੰਦੇ ਨਹੀਂ ਕਰਨੀ ਨੀ ਗੁਰਦੁਆਰੇ ਵਿੱਚ
ਹੋਏ ਡੁੱਬੇ ਸਣ ਪਰਿਵਾਰ
ਉਹ ਸਣੇ ਪਰਿਵਾਰ ਦੇ ਗੁਰੂ ਕੇ ਪਿਆਰੋ ਡੁੱਬਣ ਗਏ ਅੰਤ ਦੇ ਸਮੇਂ ਦੇ ਡੁੱਬ ਗਏ ਪਿੱਛੇ ਜਿਨ੍ਹਾਂ ਨੇ ਨਿੰਦਿਆ ਕੀਤੀ ਆ ਪਿਆਰਿਆਂ ਦੀ ਗੁਰੂ ਕੀ ਬਾਣੀ ਦੇ ਪਰਮੇਸ਼ਰ ਦੇ ਸੰਤ ਜਿਹੜੇ ਸਾਤ ਆਤਮਾ ਹਨ ਤੇ ਜਨਾ ਜਿਹੜੇ ਪਿਆਰੇ ਹਨ ਉਹਨਾਂ ਦੀ ਕਥਾ ਕਹਾਣੀਆਂ ਚੰਗੀਆਂ ਨੀ ਲੱਗਦੀਆਂ ਸੁਣਨੀਆਂ ਪਸੰਦ ਨੀ ਕਰਦੇ ਤੇ ਕੰਨਾਂ ਵਿੱਚ ਕਹਿੰਦੇ ਸਤਾਇਰੀ
ਆਵਾਜ਼
ਉਹ ਗੁਰੂ ਕੇ ਪਿਆਰੇ ਸਮੇਤ ਪਰਿਵਾਰ ਦੇ ਡੁੱਬ ਗਏ ਜਿਹੜਾ ਆਪਣਾ ਦੈਵੀ ਸੰਪਦਾ ਪਰਿਵਾਰ ਸੀ ਇਸ ਦਾ ਤਿਆਗ ਕਰਕੇ ਆਖਰੀ ਸੰਪਦਾ ਦੇ ਪਰਿਵਾਰ ਦੇ ਸਹਿਤ ਹੋਣ ਕਰਕੇ ਗੁਰੂ ਕੇ ਪਿਆਰੇ ਸਾਰੇ ਡੁੱਬ ਗਏ ਅਗਿਆਨੀ ਜਿਹੜੇ ਨਿੰਦਕ ਲੋਕ ਹਨ ਉਹ ਨਿੰਦਿਆ ਕਰਕੇ ਪਰਾਈ ਮਲ ਧੋਂਦੇ ਹਨ ਮੈਲ ਨੂੰ ਧੋਂਦੇ ਹਨ ਜਿਵੇਂ ਔਰ ਸਾਖੀ ਆਉਂਦੀ ਆ ਜੈ ਰਾਜੇ ਦੀ ਉਹ ਨਿੰਦਿਆ ਨਾਲ ਹੀ ਰੂੜੀ ਖਾ ਗਏ ਸੀ ਨਿੰਦਕ ਸਾਰੇ ਨਿੰਦਿਆ ਉਹਦਾ ਨਾਮ ਹੁੰਦਾ ਹੈ ਜੇ ਗਊ ਤੇ ਭੇੜ ਦੋ ਕੱਠੀਆਂ ਖੜੀਆਂ ਹਨ ਗਊ ਨੂੰ ਭੇੜ ਕਹੀਏ ਤੇ ਭੇੜ ਨੂੰ ਗਊ ਕਹਿ ਦਈਏ ਉਹਦਾ ਨਾਮ ਹੈ ਨਿੰਦਿਆ ਅਣਹੋਈ ਚੀਜ਼ ਕਹਿ ਦੇਣੀ ਤੇ ਜੇ ਸੱਚ ਹੈ ਗੁਰੂ ਕੇ ਪਿਆਰੇ ਸੱਚ ਕਹਿਣ ਤੋਂ ਸੰਕੋਚ ਨਹੀਂ ਕਰਨੀ ਭਾਵੇਂ ਕਿੱਡਾ ਵੀ ਕੋਈ ਖੱਬੀ ਖਾਨ ਹੋਵੇ ਉਹਦਾ ਨਾਮ ਨਿੰਦਿਆ ਨਹੀਂ ਹੁੰਦਾ ਸੱਚ ਹੁੰਦਾ ਸੱਚ ਤੌੜਾ ਬਹੁਤ ਲੱਗਦਾ ਹਰ ਇੱਕ ਨੂੰ ਨਿੰਦਕ ਨਿੰਦਾ ਕਰ ਮਲ ਧੋਵੈ ਨਿੰਦਕ ਲੋਕ ਨਿੰਦਿਆ ਕਰਕੇ ਬਗਾਨੀ ਮੈਲ ਹੀ ਧੋਂਦੇ ਹਨ
ਉਹ ਮਲ ਭੱਖ ਮਾਇਆ ਧਾਰੀ
ਉਹ ਕਹਿੰਦੇ ਨਿੰਦਿਆ ਕਰਨ ਰੂਪ ਮੈਲ ਨੂੰ ਖਾਂਦਾ ਭੱਖ ਖਾਂਦਾ ਤੇ ਮਾਇਆ ਧਾਰੀ ਜਿਹੜਾ ਹੈ ਮਾਇਆ ਧਾਰੀ ਬਹੁਤ ਨਿੰਦਿਆ ਕਰਦਾ ਸਾਧ ਵਿਹਲੇ ਤੁਰੇ ਫਿਰਦੇ ਆ ਕਾਰਾਂ ਤੇ ਚੜੇ ਫਿਰਦੇ ਆ ਇਹਨਾਂ ਨੂੰ ਕੀ ਲੋੜ ਸੀ ਕਾਰਾਂ ਦੀ ਇਹਨਾਂ ਨੂੰ ਕੀ ਲੋੜ ਸੀ ਸੁੰਦਰ ਗੁਰਦੁਆਰੇ ਬਣਾਉਣ ਦੀ ਕੀ ਲੋੜ ਸੀ ਇਹਨਾਂ ਨੂੰ ਇੰਨਾ ਪ੍ਰਚਾਰ ਕਰਨ ਦੀ ਸੋ ਕਹਿੰਦੇ ਐਸੇ ਮਾਇਆ ਧਾਰੀ ਲੋਕ ਮਲ ਭੱਖ ਉਹ ਗੁਰੂ ਕੇ ਪਿਆਰੋ ਮੈਲ ਨੂੰ ਪੱਥਰ ਕਰਦੇ ਹਨ ਇਸੇ ਤਰ੍ਹਾਂ ਹੀ ਉਹ ਮਲ ਭੱਖ ਮਾਇਆ ਧਾਰੀ ਸੋ ਗੁਰੂ ਕੇ ਪਿਆਰੋ ਬਗਾਨਿਆਂ ਦੀ ਨਿੰਦਿਆ ਕਰਨ ਰੂਪ ਇਸ ਮੈਲ ਨੂੰ ਖਾਂਦਿਆਂ ਹਨ ਜਿਵੇਂ ਭਗਤ ਜੀ ਨੇ ਰਸਨਾ ਤੋਂ ਬਚਨ ਕਹੇ ਹੈ ਨਿੰਦਕ ਹਮਰੇ ਕੱਪੜੇ ਧੋਵੇ ਜਿਵੇਂ ਬਚਨ ਕਹੇ ਹਨ ਸੋ ਗੁਰੂ ਕੇ ਪਿਆਰੋ ਨਿੰਦਾ ਕਰੇ ਸੋ ਹਮਰਾ ਮੀਤ ਨਿੰਦਕ ਮੈਂ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਲੋਰਾ ਹਮਰੇ ਨਿੰਦਕ ਸੋ ਜੋ ਨਿੰਦਾ ਹੋ ਰਿਹਾ ਇਹ ਬਚਨ ਭਗਤਾਂ ਨੇ ਗੁਰੂ ਕੇ ਪਿਆਰੋ ਕਹੇ ਹਨ ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਨਿੰਦਕ ਲੋਕ ਹਨ ਨਿੰਦਿਆ ਕਰਨ ਵਾਲੇ ਉਹ ਨਿੰਦਿਆ ਕਰ ਕਰਕੇ ਬਗਾਨਾਂ ਦੀ ਮਾਇਆ ਹੀ ਧੋਂਦੇ ਰਹਿੰਦੇ ਹਨ ਜਿਨ੍ਹਾਂ ਨੇ ਮਾਇਆ ਹਿਰਦੇ ਧਾਰਨ ਕੀਤੀ ਹੋਈ ਹੈ ਦਿਨੇ ਰਾਤ ਮਾਇਆ ਮਾਇਆ ਕਰਦੇ ਫਿਰਦੇ ਹਨ
ਸੰਤ ਜਨਾ ਕੀ ਨਿੰਦਾ ਵਿਆਪੇ
ਉਹ ਸੰਤਾਂ ਮਹਾਤਮਾ ਪਿਆਰਿਆਂ ਦੀ ਨਿੰਦਾ ਵਿੱਚ ਹਰ ਵੇਲੇ ਦਿਨ ਬਤੀਤ ਕਰਦੇ ਆ ਦਿਨੇ ਰਾਤ ਹੋਰ ਕੋਈ ਕੰਮ ਹੀ ਨਹੀਂ ਸੌਂਦਾ ਨਿੰਦਿਆ ਕਰਨ ਤੋਂ ਬਿਨਾਂ ਥਾਵਾਂ ਥਾਵਾਂ ਤੇ ਜਾ ਕਰਕੇ ਚੁਗਲੀਆਂ ਤੇ ਜੋੜ ਦਿੱਤਾ ਕੀ ਵਿਗਾੜ ਲੈਣਗੇ।
ਨਾ ਉਰਵਾਰ ਨਾ ਪਾਰੀ,
ਸਤਿਗੁਰੂ ਜੀ ਕਹਿੰਦੇ ਨਾ ਉਹਨਾਂ ਦਾ ਉਰਵਾਰ ਆਹ ਲੋਕ ਸੁਧਰੇਗਾ ਤੇ ਨਾ ਪਾਰੀ ਪ੍ਰਲੋਕ ਵਿੱਚ ਉਹਨਾਂ ਦਾ ਕਿਤੇ ਭਲਾ ਹੋਵੇਗਾ, ਮੂੰਹ ਕਾਲਾ ਹੋਵੇਗਾ ਦੋਹਾਂ ਲੋਕਾਂ ਦੇ ਵਿੱਚ ਨਿੰਦਕਾਂ ਦਾ। ਸੋ ਮਾਰੂਗੀ ਅਸ਼ਟਪਦ ਜਿਹੜੀ 13ਵੀਂ ਚਾਰਨ ਕੀਤੀ ਹੈ ਉਹ ਪੜ੍ਹ ਕੇ ਵੇਖੀਏ ਨਿੰਦਕ ਦੀ ਕੈਸੀ ਹਾਲਤ ਹੁੰਦੀ ਹੈ। ਸੰਤਾਂ ਨਿੰਦਕ ਮਹਾਂ ਆਤਤਾਈ, ਇਹ ਲੱਛਣ ਕਹਿਆ ਆਤਤਾਈ ਹੁੰਦਾ ਹੈ। ਸੋ ਸ਼ਸਤਰਹੀਨ ਕੋ ਮਾਰ, ਆਗ ਲਗਾਏ ਦਿੱਖ ਦੇ ਰਹੀ ਸ਼ਸਤਰਹੀਣ ਕੋ ਮਾਰ, ਧਨ ਭੂਮੀ ਇਸਤਰੀ ਰਹਿ ਆਤਤਾਈ ਦੋਏ ਚਾਰ।